ਦੁੱਖੇ ਦੁੱਖ ਵਿਹਾਵਣੇ ਆ, ਉਹ ਤੇ ਦੁੱਖ ਹੀ ਦੁੱਖ ਦੇ ਅੰਦਰ ਆਪਣੀ ਸਾਰੀ ਜ਼ਿੰਦਗੀ ਬਸਰ ਕਰਦੇ ਹਨ।
ਲਿਖਦਿਆਂ ਲਿਖਦਿਆਂ ਕਾਗਜ਼ ਮਸ ਖੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐਸੇ ਮਨਮੁਖ ਵਿਦਵਾਨ ਵੀ ਹਨ ਤੇ ਜਿਹੜੇ ਬੜੀਆਂ ਬੜੀਆਂ ਪੁਸਤਕਾਂ ਵੀ ਲਿਖਦੇ ਨੇ, ਪਰ ਉਹਨਾਂ ਦੇ ਵਿੱਚ ਲਿਖਦੇ ਕੀ ਨੇ? ਲਿਖਦੇ ਨੇ ਦੁਆਇਤ ਭਾਵ, ਕੋਈ ਗੁਰੂ ਦੀ ਮਹਿਮਾ ਨਹੀਂ, ਕੋਈ ਗੁਰੂ ਦੀ ਵਡਿਆਈ ਨਹੀਂ, ਕੋਈ ਸਿੱਖੀ ਦੀ ਸ਼ਾਨ ਨਹੀਂ, ਕੋਈ ਪੰਥ ਦੀ ਆਨ ਨਹੀਂ, ਬਲਕਿ ਉਹ ਹਮੇਸ਼ਾ ਲਈ ਕੋਈ ਨਾ ਕੋਈ ਨੁਕਤੇ ਐਸੇ ਲਿਖਦੇ ਨੇ ਜਿਹਦੇ ਨਾਲ ਗੁਰਬਾਣੀ ਅਤੇ ਇਤਿਹਾਸ ਦੇ ਅਤੇ ਹੋਰ ਸਿੱਖੀ ਦੇ ਸਿਧਾਂਤਾਂ ਦੇ ਉੱਤੇ ਚੋਟ ਪਹੁੰਚਦੀ ਹੋਵੇ। ਉਹਨਾਂ ਦੇ ਲਈ ਸਤਿਗੁਰੂ ਇੱਥੇ ਫਰਮਾਉਂਦੇ ਹਨ ਵੀ ਲਿਖਦਿਆਂ ਲਿਖਦਿਆਂ ਉਹਨਾਂ ਨੇ ਕਾਗਜ਼ ਵੀ ਖਰਾਬ ਕਰ ਦਿੱਤੇ ਤੇ ਸਿਆਹੀ ਵੀ ਐਵੇਂ ਖਰਾਬ ਕਰ ਦਿੱਤੀ।
ਦੂਜੇ ਪਾਏ ਸੁਖ ਪਾਏ ਨਾ ਕੋਈ।
ਤੇ ਜਿਹੜੇ ਦੁਆਇਤ ਭਾਵ ਦੇ ਵਿੱਚ ਲੱਗੇ ਹੋਏ ਨੇ ਉਹ ਚਾਹੇ ਕਿੰਨੀਆਂ ਵੀ ਕਿਤਾਬਾਂ ਲਿਖੀ ਜਾਣ ਤੇ ਕਿੰਨਾ ਵੀ ਸਾਹਿਤ ਲਿਖੀ ਜਾਣ, ਪਰ ਹਜ਼ੂਰ ਕਹਿੰਦੇ ਉਹਨਾਂ ਵਿੱਚੋਂ ਕੋਈ ਵੀ ਆਤਮਕ ਸੁੱਖ ਨਹੀਂ ਪ੍ਰਾਪਤ ਕਰ ਸਕਦਾ ਤੇ ਨਾ ਹੀ ਉਹਨਾਂ ਨੂੰ ਪ੍ਰਲੋਕ ਦਾ ਸੁੱਖ ਕਦੇ ਮਿਲ ਸਕਦਾ ਹੈ।
ਕੂੜ ਲਿਖੈ ਤੈ ਕੂੜ ਕਮਾਵੈ, ਜਲ ਜਾਵੈ ਕੂੜ ਚਿਤ ਲਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਮਨਮੁਖ ਲੋਕ ਨੇ ਕੂੜ ਲਿਖਿਆ ਉਹ ਝੂਠ ਹੀ ਲਿਖਦੇ ਨੇ ਤੇ ਝੂਠ ਹੀ ਕਮਾਉਂਦੇ ਨੇ। ਭਾਵ ਪਹਿਲਾਂ ਤੇ ਝੂਠ ਲਿਖਦੇ ਨੇ ਤੇ ਫਿਰ ਉਹ ਆਪਣੀਆਂ ਕਿਤਾਬਾਂ ਪੁਸਤਕਾਂ ਮਹਿੰਗੇ ਭਾਅ ਵੇਚ ਕੇ ਤੇ ਫਿਰ ਉਹਦੇ ਵਿੱਚੋਂ ਝੂਠ ਦੀ ਕਮਾਈ ਕਰਦੇ ਨੇ। ਜਲ ਜਾਵੈ ਕੂੜ ਚਿਤ ਲਾਵਣਿਆ। ਹਜ਼ੂਰ ਕਹਿੰਦੇ ਜਿਹੜੇ ਐਸੇ ਮਨਮੁਖ ਵਿਦਵਾਨ ਨੇ, ਪੜ੍ਹੇ ਲਿਖੇ ਮੂਰਖ ਨੇ, ਜਿਹੜੇ ਝੂਠ ਦੇ ਨਾਲ ਹੀ ਆਪਣਾ ਚਿੱਤ ਜੋੜੀ ਰੱਖਦੇ ਨੇ, ਉਹ ਤੇ ਬਈ ਸੜ ਜਾਣ, ਉਹਨਾਂ ਦੀ ਜ਼ਬਾਨ ਵੀ ਸੜ ਜਾਵੇ, ਉਹਨਾਂ ਦੀ ਕਲਮ ਵੀ ਸੜ ਜਾਵੇ, ਉਹਨਾਂ ਦੀਆਂ ਕਿਤਾਬਾਂ ਵੀ ਸੜ ਜਾਣ, ਜਿਹੜੇ ਹਮੇਸ਼ਾ ਲਈ ਕੂੜ ਲਿਖਦੇ ਨੇ, ਝੂਠਾ ਪ੍ਰਚਾਰ ਕਰਦੇ ਹਨ।
ਗੁਰਮੁਖ ਸੱਚੋ ਸੱਚ ਲਿਖੈ ਵਿਚਾਰ।
ਉਹਨਾਂ ਮਨਮੁਖਾਂ ਦੇ ਮੁਕਾਬਲੇ ਤੇ ਜਿਹੜੇ ਗੁਰਮੁਖ ਵਿਦਵਾਨ ਨੇ, ਹਜ਼ੂਰ ਕਹਿੰਦੇ ਨੇ ਉਹ ਸੱਚ ਹੀ ਸੱਚ ਦੀ ਵਿਚਾਰ ਨੂੰ ਲਿਖਦੇ ਨੇ। ਭਾਵ ਗੁਰਮੁਖ ਹਮੇਸ਼ਾ ਲਈ ਗੁਰੂ ਦੇ ਸਤਿਕਾਰ ਵਿੱਚ ਤੇ ਗੁਰਬਾਣੀ ਦੇ ਅਦਬ ਸਤਿਕਾਰ ਦੇ ਵਿੱਚ ਹੀ ਸਭ ਕੁਛ ਲਿਖਦੇ ਹਨ।
ਸੇ ਜਨ ਸੱਚੇ ਪਾਵ ਹੈ ਮੋਖ ਦੁਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਭਾਈ ਉਹ ਜਿਹੜੇ ਐਸੇ ਗੁਰਮੁਖ ਪਿਆਰੇ ਨੇ ਸੱਚੇ, ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਮੋਖ ਦੁਆਰ ਨੂੰ ਪ੍ਰਾਪਤ ਕਰਦੇ ਹਨ। ਸੇ ਜਨ ਸੱਚੇ, ਉਹ ਮਹਾਂਪੁਰਖ ਭਾਈ ਸੱਚੇ ਨੇ, ਪਾਵੇ ਹੈ ਮੋਖ ਦੁਆਰ, ਉਹ ਵਾਹਿਗੁਰੂ ਦੀ ਦਰਗਾਹ ਤੋਂ ਮੋਖ ਦੁਆਰ ਬ੍ਰਹਮ ਗਿਆਨ ਨੂੰ ਵੀ ਪ੍ਰਾਪਤ ਕਰ ਲੈਂਦੇ ਹਨ।
ਸੱਚ ਕਾਗਜ਼ ਕਲਮ ਮਸਵਾਣੀ, ਸੱਚ ਲਿਖ ਸੱਚ ਸਮਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਗੁਰਮੁਖਾਂ ਦਾ ਕਾਗਜ਼ ਵੀ ਸੱਚਾ ਹੈ ਤੇ ਉਹਨਾਂ ਦੀ ਕਲਮ ਵੀ ਸਫਲੀ ਹੈ। ਤੇ ਮਸਵਾਣੀ ਦਾ ਅਰਥ ਹੈ ਜਿਹੜੀ ਸਿਆਹੀ ਵਾਲੀ ਦੁਆਤ ਹੈ ਜਿਹਦੇ ਨਾਲ ਲਿਖਦੇ ਨੇ, ਉਹ ਵੀ ਭਾਈ ਸਫਲੀ ਹੈ। ਸੱਚ ਲਿਖ ਸੱਚ ਸਮਾਵਣੇ ਆ, ਕਿਉਂਕਿ ਉਹ ਸੱਚ ਨੂੰ ਲਿਖਦੇ ਨੇ ਤੇ ਸੱਚ ਨੂੰ ਲਿਖ ਕੇ ਸੱਚ ਸਮਾਵਣੇ ਆ, ਉਹ ਅੱਗੇ ਸੱਚ ਦੇ ਨਾਲ ਹੀ ਲੀਨ ਹੋ ਜਾਂਦੇ ਨੇ। ਜਿਹੜੇ ਗੁਰਮੁਖ ਲਿਖਾਰੀ ਨੇ, ਗੁਰਮੁਖ ਵਿਦਵਾਨ ਨੇ, ਉਹ ਹਮੇਸ਼ਾ ਲਈ ਗੁਰਬਾਣੀ ਦੇ ਪੱਖ ਵਿੱਚ ਲਿਖਦੇ ਨੇ ਤੇ ਇਤਿਹਾਸ ਦੇ ਸਿੱਖੀ ਦੇ ਹੱਕ ਵਿੱਚ ਲਿਖਦੇ ਨੇ। ਇਸੇ ਲਈ ਜੋ ਕੁਝ ਉਹ ਸੱਚ ਲਿਖਦੇ ਨੇ ਉਹਦੇ ਕਾਰਨ ਉਹਨਾਂ ਦੀ ਹਰ ਚੀਜ਼ ਸਫਲ ਹੋ ਜਾਂਦੀ ਹੈ। ਸੱਚ ਕਾਗਜ਼, ਉਹਨਾਂ ਦਾ ਕਾਗਜ਼ ਵੀ ਸੱਚਾ ਹੈ ਤੇ ਉਹਨਾਂ ਦੀ ਕਲਮ ਵੀ ਸਫਲੀ ਹੈ ਤੇ ਦੁਆਤ ਵੀ ਉਹਨਾਂ ਦੀ ਪਾਈ ਸਫਲੀ ਹੈ, ਕਿਉਂਕਿ ਸੱਚ ਨੂੰ ਲਿਖਦੇ ਨੇ। ਸੱਚ ਲਿਖਣਾ ਵੀ ਇਹ ਇੱਕ ਮਹਾਨ ਲਿਖਾਰੀ ਦਾ ਆਪਣਾ ਫਰਜ਼ ਹੁੰਦਾ ਤੇ ਧਰਮ ਵੀ ਹੁੰਦਾ। ਤੇ ਜਿਹੜੇ ਐਵੇਂ ਕੂੜ ਦੇ ਵਪਾਰੀ ਤੇ ਐਵੇਂ ਕਿਸੇ ਦੇ ਕੋਲੋਂ ਮਾਇਆ ਲੈ ਕੇ ਤੇ ਜਾਂ ਕੋਈ ਹੋਰ ਲਾਲਚ ਦੇ ਵਿੱਚ ਆ ਕੇ ਝੂਠ ਤੂਫਾਨ ਹੀ ਲਿਖੀ ਜਾਂਦੇ ਨੇ, ਸਤਿਗੁਰੂ ਕਹਿੰਦੇ ਨੇ ਉਹ ਤੇ ਕੂੜ ਲਿਖੈ ਤੈ ਕੂੜ ਕਮਾਵੇ, ਜਲ ਜਾਵੇ ਕੂੜ ਚਿੱਤ ਲਾਵਨੇ ਆ। ਉਹ ਤੇ ਪਾਈ ਸੜ ਜਾਣ, ਉਹ ਕਲਮ ਵੀ ਉਹਨਾਂ ਦੀ ਸੜ ਜਾਵੇ, ਕਾਗਜ਼ ਵੀ ਸੜ ਜਾਵੇ, ਉਹ ਖੁਦ ਵੀ ਸੜ ਜਾਣ, ਪਰ ਜਿਹੜੇ ਸੱਚ ਨੂੰ ਲਿਖਦੇ ਨੇ ਤੇ ਹਜ਼ੂਰ ਕਹਿੰਦੇ ਭਾਈ ਉਹਨਾਂ ਦਾ ਸਭ ਕੁਛ ਸਫਲ ਹੁੰਦਾ, ਉਹ ਸੱਚ ਨੂੰ ਲਿਖ ਕੇ ਸੱਚ ਦੇ ਵਿੱਚ ਸਮਾਵਣੀਆਂ ਲੀਨ ਹੋ ਜਾਂਦੇ ਹਨ।
ਮੇਰਾ ਪ੍ਰਭ ਅੰਤਰ ਬੈਠਾ ਵੇਖੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਮੇਰਾ ਅਕਾਲ ਪੁਰਖ ਵਾਹਿਗੁਰੂ ਸਭ ਦੇ ਅੰਦਰ ਬੈਠਾ ਹੈ। ਸਾਡੇ ਅੰਦਰ ਵੀ ਉਹੀ ਬੈਠਾ ਹੈ ਅਤੇ ਬਾਕੀ ਵੀ ਦੂਸਰਿਆਂ ਦੇ ਅੰਦਰ ਉਹੀ ਬੈਠਾ ਹੈ। ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹੇ ਉਪਕਾਰ। ਉਹ ਮੇਰਾ ਵਾਹਿਗੁਰੂ ਸਭ ਦੇ ਅੰਦਰ ਬੈਠਾ ਵੇਖ ਰਿਹਾ ਹੈ।
ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਗੁਰਮੁਖ ਪਿਆਰਾ ਗੁਰੂ ਦੀ ਕਿਰਪਾ ਦਾ ਪਾਤਰ ਹੋ ਕੇ ਉਸਨੂੰ ਮਿਲ ਪੈਂਦਾ ਹੈ ਤੇ ਉਹੀ ਪਾਈ ਉਸਦੇ ਲੇਖੇ ਵਿੱਚ ਪੈਂਦਾ ਹੈ।
ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਈ ਉਹਨਾਂ ਗੁਰਮੁਖਾਂ ਨੂੰ ਫਿਰ ਇਹ ਨਾਮ ਦੀ ਵਡਿਆਈ ਮਿਲਦੀ ਹੈ ਜਾਂ ਨਾਮ ਰੂਪ ਵਡਿਆਈ ਮਿਲਦੀ ਹੈ ਪੂਰੇ ਗੁਰ ਤੇ ਪਾਵਣਿਆ ਤੇ ਪੂਰੇ ਗੁਰੂ ਦੀ ਕਿਰਪਾ ਨਾਲ ਉਹ ਇਸ ਨਾਮ ਦੀ ਵਡਿਆਈ ਨੂੰ ਪ੍ਰਾਪਤ ਕਰਦੇ ਹਨ।
ਮਾਝ ਮਹਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੋਣ ਇਸ ਅਗਲੇ ਸ਼ਬਦ ਦੇ ਅੰਦਰ ਵੀ ਗੁਰਮੁਖਾਂ ਦੀ ਹੀ ਵਿਵੇਚਨਾ ਕਰਦੇ ਹਨ ਤੇ ਨਾਲ ਮਨਮੁੱਖਾਂ ਦੀ ਦਸ਼ਾ ਵੀ ਬਿਆਨ ਕੀਤੀ ਹੈ। ਹਉ ਵਾਰੀ ਜੀਉ ਵਾਰੀ ਆ ਭਗਤ ਕਰਨ ਅਵਰਾ ਭਗਤ ਕਰਾਵਣਿਆ ਤਿੰਨਾਂ ਭਗਤ ਜਨਾਂ ਕੋ ਸਦ ਨਮਸਕਾਰ ਕੀਜੈ ਜੋ ਅਨਦਨ ਹਰ ਗੁਣ ਗਾਵਣਿਆ। ਹਜ਼ੂਰ ਕਹਿੰਦੇ ਨੇ ਮੈਂ ਉਹਨਾਂ ਗੁਰਮੁਖਾਂ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਂਦਾ ਹਾਂ ਜਿਹੜੇ ਆਪ ਵੀ ਭਗਤੀ ਕਰਦੇ ਹਨ ਅਤੇ ਹੋਰਾਂ ਦੇ ਪਾਸੋਂ ਵੀ ਭਗਤੀ ਕਰਵਾਉਂਦੇ ਨੇ ਕਿਉਂਕਿ ਆਪ ਭਗਤੀ ਕਰਕੇ ਆਪਣਾ ਜੀਵਨ ਸਫਲ ਹੋ ਜਾਂਦਾ ਹੈ ਅਤੇ ਫਿਰ ਦੂਸਰਿਆਂ ਤੋਂ ਕਰਵਾ ਕੇ ਦੂਸਰਿਆਂ ਦਾ ਵੀ ਜੀਵਨ ਸਫਲ ਕਰ ਦਿੰਦੇ ਨੇ। ਤਿੰਨਾਂ ਭਗਤ ਜਨਾਂ ਕੋ ਸਦ ਨਮਸਕਾਰ ਕੀਜੈ। ਹਜ਼ੂਰ ਕਹਿੰਦੇ ਜਿਹੜੇ ਐਸੇ ਉਹ ਭਗਤ ਲੋਕ ਨੇ ਉਹਨਾਂ ਦੇ ਚਰਨਾਂ 'ਤੇ ਹਮੇਸ਼ਾ ਲਈ ਸਾਨੂੰ ਨਮਸਕਾਰ ਕਰਨੀ ਚਾਹੀਦੀ ਹੈ ਜੋ ਅਨਦਨ ਹਰ ਗੁਣ ਗਾਵਣੇ ਆ ਜੋ ਰਾਤ ਦਿਨ ਵਾਹਿਗੁਰੂ ਦੇ ਗੁਣ ਗਾਉਂਦੇ ਰਹਿੰਦੇ ਨੇ। ਗੁਣ ਗਾਉਣਾ ਵੀ ਭਗਤੀ ਹੈ ਨਾ। ਭਗਤੀ ਨੌ ਪ੍ਰਕਾਰ ਦੀ ਲਿਖੀ ਹੈ ਸਰਵਣ ਸਿਮਰਨ ਔ ਕੀਰਤਨ ਪਾਦ ਸੇਵ ਅਰਚਾਨ ਦਾਸਾ ਸਖਪਨ ਬੰਦਨਾ ਸਰਵਨ ਵੇਦਨ ਜਾਣ। ਜਿਹੜੇ ਇਉਂ ਆਪ ਵੀ ਭਗਤੀ ਕਰਦੇ ਨੇ ਅਤੇ ਨਾਲ ਦੂਸਰਿਆਂ ਤੋਂ ਵੀ ਭਗਤੀ ਕਰਵਾਉਂਦੇ ਹਨ। ਹਜ਼ੂਰ ਕਹਿੰਦੇ ਭਾਈ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਨੇ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੇ। ਉਹ ਵਾਹਿਗੁਰੂ ਆਤਮਾ ਸਰੂਪ ਹੋ ਕੇ ਸਾਡੇ ਅੰਦਰ ਵਸ ਰਿਹਾ ਹੈ ਪ੍ਰਗਾਸ ਗੁਰ ਤੇ ਹੋਵੇ। ਪਰ ਹਜ਼ੂਰ ਕਹਿੰਦੇ ਉਹਦਾ ਪ੍ਰਗਾਸ ਦਾ ਅਰਥ ਹੈ ਗਿਆਨ ਗੁਰੂ ਦੀ ਕਿਰਪਾ ਨਾਲ ਹੁੰਦਾ ਜਾਂ ਇਹਦਾ ਦੂਜਾ ਅਰਥ ਮਹਾਂਪੁਰਖ ਇਉਂ ਵੀ ਕਰਦੇ ਹਨ ਆਤਮ ਰਾਮ ਪ੍ਰਗਾਸ ਵੀ ਆਤਮਾ ਰਾਮ ਪਰਮੇਸ਼ਰ ਦਾ ਰੂਪ ਹੈ ਅਤੇ ਪਰਮੇਸ਼ਰ ਆਤਮਾ ਰੂਪ ਹੋ ਕੇ ਵਰਤ ਰਿਹਾ ਹੈ ਜਿਹੜਾ ਐਸਾ ਆਤਮਾ ਅਤੇ ਪਰਮਾਤਮਾ ਦਾ ਅਭੇਦ ਰੂਪ ਗਿਆਨ ਹੈ ਗੁਰ ਤੇ ਹੋਵੇ ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ।
ਮੈਂ ਮੈਲ ਲਾਗੀ ਗੁਰ ਸ਼ਬਦੀ ਖੋਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਰ ਇਸ ਤੋਂ ਪਹਿਲਾਂ ਜਿਹੜੀ ਹਉਮੈ ਦੀ ਮੈਲ ਸਾਡੇ ਮਨ ਨੂੰ ਲੱਗੀ ਹੋਈ ਹੈ ਇਹਨੂੰ ਗੁਰੂ ਸ਼ਬਦ ਦੀ ਕਮਾਈ ਕਰਕੇ ਉਹ ਗੁਰਮੁਖ ਖੋਵੈ ਦਾ ਅਰਥ ਨਾਸ ਕਰ ਲੈਂਦਾ ਹੈ।
ਮਨ ਨਿਰਮਲ ਅਨ ਦਿਨ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮਨ ਨਿਰਮਲ ਗੁਰਮੁਖਾਂ ਦਾ ਮਨ ਨਿਰਮਲ ਹੋ ਜਾਂਦਾ ਹੈ। ਕਿਉਂ ਅਨਦਨ ਭਗਤੀ ਰਾਤਾ ਉਹ ਦਿਨ ਰਾਤ ਵਾਹਿਗੁਰੂ ਦੀ ਭਗਤੀ ਵਿੱਚ ਹੀ ਰੰਗਿਆ ਰਹਿੰਦਾ। ਭਗਤੀ ਦਾ ਅਖਰੀ ਅਰਥ ਮਹਾਂਪੁਰਖ ਕਰਦੇ ਸਨ ਪੈ ਤੇ ਪਾਉ ਵਿੱਚ ਰਹਿਣਾ ਇਹ ਅਸਲੀ ਭਗਤੀ ਹੈ। ਹਜ਼ੂਰ ਕਹਿੰਦੇ ਨੇ ਉਹ ਗੁਰਮੁਖ ਪਿਆਰੇ ਰਾਤ ਦਿਨ ਵਾਹਿਗੁਰੂ ਦੀ ਭਗਤੀ ਵਿੱਚ ਪੈ ਤੇ ਪਾਉ ਵਿੱਚ ਰੰਗੇ ਰਹਿੰਦੇ ਨੇ ਇਸੇ ਲਈ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਹੈ। ਭਗਤ ਕਰੇ ਹਰ ਪਾਵਣੇ ਆ ਅਤੇ ਭਾਈ ਜਿਹੜੇ ਵੀ ਗੁਰਸਿੱਖ ਮਾਈ ਭਾਈ ਭਗਤੀ ਕਰਦੇ ਨੇ ਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਨੂੰ ਵੀ ਪ੍ਰਾਪਤ ਕਰ ਲੈਂਦੇ ਹਨ।
ਵਾਰੀ ਜੀਓ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ ਤਿੰਨਾ ਭਗਤ ਜਨਾ ਕੋ ਸਦ ਨਮਸਕਾਰ ਕੀਜੈ ਜੋ ਅੰਧਨ ਹਰ ਗੁਣ ਗਾਵਣਿਆ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਗੁਰਮੁਖੋ ਮੈਂ ਮਨ ਬਾਣੀ ਸਰੀਰ ਕਰਕੇ ਉਹਨਾਂ ਤੋਂ ਬਲਿਹਾਰ ਜਾਣਾ ਹਾਂ ਜਿਹੜੇ ਗੁਰਮੁਖ ਪਿਆਰੇ ਆਪ ਵੀ ਸੇਵਾ ਸਿਮਰਨ ਰੂਪ ਭਗਤੀ ਕਰਦੇ ਹਨ ਅਤੇ ਦੂਸਰਿਆਂ ਤੋਂ ਵੀ ਕਰਵਾਉਂਦੇ ਹਨ। ਉਹਨਾਂ ਭਗਤ ਜਨਾਂ ਨੂੰ ਹਮੇਸ਼ਾ ਲਈ ਨਮਸਕਾਰ ਕਰਨੀ ਚਾਹੀਦੀ ਹੈ ਜੋ ਰਾਤ ਦਿਨ ਵਾਹਿਗੁਰੂ ਦੇ ਗੁਣ ਗਾਉਂਦੇ ਰਹਿੰਦੇ ਨੇ। ਹਰ ਦਿਨ ਰਹਿਣ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ ਐਸੇ ਮਹਾਂਪੁਰਖਾਂ ਤੋਂ ਹਮੇਸ਼ਾ ਲਈ ਬਲਿਹਾਰ ਜਾਣਾ ਚਾਹੀਦਾ ਹੈ।
ਆਪੇ ਕਰਤਾ ਕਾਰਣ ਕਰਾਏ
ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਉਹ ਕਰਤਾ ਪੁਰਖ ਵਾਹਿਗੁਰੂ ਸਰਬ ਕਲਾ ਸਮਰੱਥ ਹੈ ਕਾਰਣ ਕਰਾਏ ਜਿਤਨੇ ਵੀ ਸੰਸਾਰ ਦੇ ਵਿੱਚ ਕਾਰਣ ਨੇ ਉਹਨਾਂ ਨੂੰ ਆਪ ਹੀ ਉਹ ਕਿਰਾਏ ਦਾ ਅਰਥ ਪੈਦਾ ਕਰਦਾ ਹੈ ਤੇ ਅੱਗੇ ਆਪ ਹੀ ਕਰਾਉਂਦਾ ਹੈ।
ਜਿਤ ਭਾਵੈ ਤਿਤ ਕਾਰੈ ਲਾਏ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਭਾਈ ਜਿੱਥੇ ਵੀ ਉਸ ਨੂੰ ਪਾਉਂਦਾ ਹੈ ਤੇ ਉੱਥੇ ਹੀ ਉਹ ਕਿਸੇ ਨੂੰ ਵੀ ਕਿਸੇ ਕਾਰ ਦੇ ਵਿੱਚ ਲਾ ਦਿੰਦਾ। ਇਹਦਾ ਮਤਲਬ ਇਹ ਹੈ ਚਾਹੇ ਕੋਈ ਛੋਟਾ ਹੈ ਵੱਡਾ ਹੈ ਉੱਚਾ ਹੈ ਨੀਵਾਂ ਹੈ ਮਨੁੱਖ ਹੈ ਅਤੇ ਚਾਹੇ ਕੋਈ ਦੇਵਤਾ ਹੈ ਪੈਗੰਬਰ ਹੈ ਚਾਹੇ ਕੋਈ ਅਵਤਾਰ ਹੈ ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਜਿੱਥੇ ਵੀ ਕਿਸੇ ਨੂੰ ਪਾਉਂਦਾ ਉਸੇ ਹੀ ਕਾਰ ਟਹਿਲ ਵਿੱਚ ਉਸੇ ਹੀ ਕਿਰਤ ਵਿੱਚ ਉਸਨੂੰ ਲਾ ਦਿੰਦਾ ਹੈ।
ਪੂਰੇ ਭਾਗ ਗੁਰ ਸੇਵਾ ਹੋਵੇ ਗੁਰ ਸੇਵਾ ਤੇ ਸੁਖ ਪਾਵਣਿਆ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਮਨੁੱਖ ਦੇ ਪੂਰੇ ਭਾਗ ਹੁੰਦੇ ਨੇ ਉਹਦੇ ਪਾਸੋਂ ਫਿਰ ਗੁਰੂ ਦੀ ਸੇਵਾ ਹੁੰਦੀ ਹੈ ਕਿਉਂਕਿ ਸਤਿਗੁਰੂ ਦੇ ਬਚਨੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦੇ ਹਾਂ ਜਿਹੜੇ ਗੁਰਸਿੱਖ ਆ ਕੇ ਗੁਰੂ ਦੇ ਚਰਨੀ ਪੈਂਦੇ ਹਨ ਅਤੇ ਨਾਲ ਗੁਰੂ ਦੀ ਸੇਵਾ ਕਰਦੇ ਨੇ ਉਹ ਸਭ ਤੋਂ ਵੱਡੇ ਭਾਗਾਂ ਵਾਲੇ ਨੇ। ਪੂਰਾ ਭਾਗ ਗੁਰ ਸੇਵਾ ਹੋਵੇ ਪੂਰੇ ਭਾਗਾਂ ਦੇ ਨਾਲ ਹੀ ਭਾਈ ਗੁਰੂ ਦੀ ਸੇਵਾ ਹੁੰਦੀ ਹੈ ਗੁਰ ਸੇਵਾ ਅਤੇ ਸੁੱਖ ਪਾਵਣੇ ਆ ਤੇ ਗੁਰੂ ਦੀ ਸੇਵਾ ਕਰਕੇ ਉਹ ਮਾਈ ਪਾਈ ਸੁਖ ਪ੍ਰਾਪਤ ਕਰਦੇ ਹਨ।
ਮਰ ਮਰ ਜੀਵੈ ਤਾਂ ਕਿਛ ਪਾਏ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰਮੁਖ ਜਨ ਹਨ ਵੀ ਉਹ ਸੰਸਾਰ ਵੱਲੋਂ ਮਰ ਕੇ ਤੇ ਫਿਰ ਆਪਣੇ ਸਰੀਰ ਵੱਲੋਂ ਮਰ ਕੇ ਜੀਵੈ ਆਤਮਕ ਜੀਵਨ ਦੇ ਵਿੱਚ ਜੀ ਪੈਂਦੇ ਹਨ ਤਾਂ ਕਿਛ ਪਾਏ ਤਾਂ ਹੀ ਉਹਨਾਂ ਨੂੰ ਕੁਛ ਆਤਮਾ ਤੇ ਪਰਮਾਤਮਾ ਦਾ ਗਿਆਨ ਪ੍ਰਾਪਤ ਹੁੰਦਾ ਹੈ।
ਗੁਰ ਪ੍ਰਸਾਦੀ ਹਰ ਮਨ ਵਸਾਏ
ਉਹ ਕਿਵੇਂ ਪ੍ਰਾਪਤ ਹੁੰਦਾ ਹੈ ਹਜ਼ੂਰ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦੇ ਨੇ ਤੇ ਜਦੋਂ ਕਿਸੇ ਦੇ ਹਿਰਦੇ ਵਿੱਚ ਨਾਮ ਵਸ ਜਾਵੇ ਤੇ ਫਿਰ ਉਹਨੂੰ ਆਤਮਾ ਦਾ ਵੀ ਤੇ ਪਰਮਾਤਮਾ ਦਾ ਵੀ ਗਿਆਨ ਹਾਸਲ ਹੋ ਜਾਂਦਾ।
ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸਹਿਜ ਸਮਾਵਣਿਆ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੋ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਮਨ ਦੇ ਵਿੱਚ ਵਸਾ ਲੈਂਦੇ ਨੇ ਉਹ ਸਦਾ ਲਈ ਮੁਕਤ ਹੋ ਜਾਂਦੇ ਹਨ ਸਹਿਜੇ ਸਹਿਜ ਸਮਾਵਣਿਆ ਤੇ ਭਾਈ ਉਹ ਸਹਿਜੇ ਸਹਿਜੇ ਸੇਵਾ ਸਿਮਰਨ ਦਾ ਅਭਿਆਸ ਕਰਦਿਆਂ ਹੋਇਆਂ ਤੇ ਜਿਹੜੀ ਸਹਿਜ ਆਤਮਕ ਅਡੋਲ ਅਵਸਥਾ ਹੈ ਉਹਦੇ ਵਿੱਚ ਜਾ ਕੇ ਲੀਨ ਹੋ ਜਾਂਦੇ ਹਨ।
ਬਹੁ ਕਰਮ ਕਮਾਵੈ ਮੁਕਤ ਨ ਪਾਏ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਗੁਰਮੁਖਾਂ ਦੇ ਮੁਕਾਬਲੇ ਤੇ ਜਿਹੜੇ ਮਨਮੁਖ ਨੇ ਕਰਮ ਕਾਂਡੀ ਲੋਕ ਉਹ ਵਿਧੀ ਨਿਖੇਧ ਰੂਪ ਬਹੁਤ ਸਾਰੇ ਕਰਮ ਕਰਦੇ ਨੇ ਅਥਵਾ ਕਰਮ ਚਾਰ ਪ੍ਰਕਾਰ ਦੇ ਮੰਨੇ ਨੇ ਨਿਤ ਨਮਿਤ ਪ੍ਰਾਸ਼ਚ ਤੇ ਕਾਮ ਕਰਮ। ਨਿਤ ਕਰਮ ਉਹ ਹੁੰਦੇ ਨੇ ਜੋ ਅਸੀਂ ਹਰ ਰੋਜ਼ ਕਰਦੇ ਹਾਂ। ਨਮਿਤ ਕਾਰਨ ਉਹ ਹੁੰਦੇ ਨੇ ਜੋ ਕਿਸੇ ਖਾਸ ਕਾਰਨ ਨੂੰ ਲੈ ਕੇ ਕੀਤੇ ਜਾਂਦੇ ਨੇ ਵੀ ਚਲੋ ਕੋਈ ਬਜ਼ੁਰਗਾਂ ਦੀ ਬਰਸੀ ਮਨਾ ਲਈ ਜਾਂ ਕੋਈ ਜਨਮ ਦਿਨ ਮਨਾ ਲਿਆ ਉਸ ਦਿਨ ਕੋਈ ਪੂਜਾ ਪਾਠ ਕਰਵਾ ਦਿੱਤਾ ਇਹ ਨਮਿਤ ਕਾਰਨ ਹੁੰਦਾ। ਨਿਤ ਕਾਰਨ ਤੇ ਨਮਿਤ ਕਾਰਨ ਤੇ ਕਾਮਕ ਕਰਮ ਉਹਨਾਂ ਨੂੰ ਕਹਿੰਦੇ ਨੇ ਜੋ ਕਿਸੇ ਇੱਛਾ ਦੇ ਅਧੀਨ ਕੀਤੇ ਜਾਂਦੇ ਨੇ ਵੀ ਸਾਡਾ ਆਹ ਕਾਰਜ ਸਫਲ ਹੋ ਜਾਵੇ ਤੇ ਫਿਰ ਅਸੀਂ ਇਸ ਤਰ੍ਹਾਂ ਕੋਈ ਅਖੰਡ ਪਾਠ ਕਰਵਾਵਾਂਗੇ ਜਾਂ ਸੰਗਤਾਂ ਨੂੰ ਲੰਗਰ ਛਕਾਵਾਂਗੇ ਜਾਂ ਕੋਈ ਹੋਰ ਪੂਜਾ ਪਾਠ ਕਰਾਂਗੇ। ਇਹ ਕੰਮ ਕਰਮ ਹੁੰਦੇ ਨੇ ਅਤੇ ਪ੍ਰਾਸ਼ਚਿਤ ਕਰਮ ਉਹ ਹੁੰਦੇ ਨੇ ਜੋ ਪਾਪਾਂ ਦੀ ਨਿਵਿਰਤੀ ਲਈ ਕੀਤੇ ਜਾਂਦੇ ਨੇ। ਕੋਈ ਸਾਡੇ ਪਾਸੋਂ ਪਾਪ ਹੋ ਗਿਆ, ਕੋਈ ਗੁਨਾਹ ਹੋ ਗਿਆ, ਵੀ ਹੁਣ ਇਹ ਕਿਵੇਂ ਬਖਸ਼ਿਆ ਜਾਵੇ। ਕਿਸੇ ਗੁਰਮੁਖ ਪਿਆਰੇ ਨੇ, ਕਿਸੇ ਮਹਾਂਪੁਰਖ ਨੇ ਕਹਿ ਦਿੱਤਾ ਬਈ ਤੁਸੀਂ ਜਾ ਕੇ ਦਰਬਾਰ ਸਾਹਿਬ ਜਾਓ ਜਾਂ ਹਜ਼ੂਰ ਸਾਹਿਬ ਜਾਓ ਔਰ ਉੱਥੇ ਜਾ ਕੇ ਅਖੰਡ ਪਾਠ ਕਰਵਾਓ ਔਰ ਉੱਥੇ ਜਾ ਕੇ ਸੇਵਾ ਕਰੋ, ਸੰਗਤਾਂ ਨੂੰ ਲੰਗਰ ਛਕਾਓ, ਇਹਦੇ ਨਾਲ ਤੁਹਾਡਾ ਇਹ ਪਾਪ ਧੋਤਾ ਜਾਵੇਗਾ। ਇਹਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਨੇ। ਲਓ ਹਜ਼ੂਰ ਕਹਿੰਦੇ ਨੇ ਜਿਹੜੇ ਮਨਮੁੱਖ ਲੋਕ ਨੇ ਬਹੁਤ ਕਰਮ ਕਮਾਵੇ, ਉਹ ਬਹੁਤ ਤਰ੍ਹਾਂ ਦੇ ਕਰਮ ਕਰਦੇ ਨੇ। ਇਹ ਇੱਕ ਬਚਨੀ ਹੈ, ਬਹੁ ਕਰਮ ਕਮਾਵੇ, ਮਨਮੁੱਖ ਆਦਮੀ ਬਹੁਤ ਸਾਰੇ ਕਰਮ ਕਰਦਾ ਹੈ, ਮੁਕਤ ਨਾ ਪਾਏ, ਪਰ ਉਹ ਅਸਲੀ ਜਿਹੜੀ ਮੁਕਤੀ ਦੀ ਅਵਸਥਾ ਹੈ, ਮੁਕਤੀ ਦੀ ਸਟੇਜ ਹੈ, ਉਹਨੂੰ ਨਹੀਂ ਪ੍ਰਾਪਤ ਕਰ ਸਕਦਾ।
ਦੇਸ ਅੰਤਰ ਭਾਵੇ ਦੂਜੇ ਪਾਏ ਖੁਆਏ।
ਕਿਉਂ? ਜਿਹੜਾ ਮਨਮੁੱਖ ਬੰਦਾ ਹੈ ਉਹ ਦੇਸ਼ਾਂ ਦਸ਼ੰਤਰਾਂ ਦੇ ਵਿੱਚ ਭਾਵੇ ਦਾ ਅਰਥ ਭਟਕਦਾ ਹੈ, ਦੂਜੇ ਪਾਏ ਖੁਆਏ, ਪਰ ਉਹਦਾ ਮਨ ਦੂਜੇ ਭਾਵ ਦੇ ਵਿੱਚ ਲੱਗਿਆ ਰਹਿੰਦਾ। ਭਾਵ ਵਾਹਿਗੁਰੂ ਦੇ ਨਾਲ ਉਸਦਾ ਮਨ ਨਹੀਂ ਕਦੀ ਵੀ ਜੁੜਦਾ ਅਤੇ ਨਾ ਹੀ ਵਾਹਿਗੁਰੂ ਦੇ ਨਾਲ ਉਹਦਾ ਕਦੀ ਪ੍ਰੇਮ ਹੀ ਬਣਦਾ ਹੈ। ਹਮੇਸ਼ਾ ਲਈ ਦੂਜੇ ਭਾਵ ਦੇ ਵਿੱਚ ਹੀ ਖੁਆਏ, ਉਹ ਆਪ ਵੀ ਸਹੀ ਰਸਤੇ ਤੋਂ ਭਟਕ ਜਾਂਦਾ ਅਤੇ ਦੂਜਿਆਂ ਨੂੰ ਵੀ ਕੁਰਾਹੇ ਪਾਉਣ ਲੱਗ ਜਾਂਦਾ ਹੈ।
ਵਿਰਥਾ ਜਨਮ ਗਵਾਇਆ ਕਪਟੀ ਬਿਨ ਸ਼ਬਦ ਦੁੱਖ ਪਾਵਣਿਆ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਿਹੜਾ ਕਪਟੀ ਮਨੁੱਖ ਹੈ, ਉਹ ਇੱਕ ਧੋਖੇਬਾਜ ਪਖੰਡੀ ਆਦਮੀ ਹੈ, ਉਸਨੇ ਆਪਣੇ ਮਨੁੱਖ ਜਨਮ ਨੂੰ ਵੀ ਵਿਅਰਥ ਗਵਾ ਲਿਆ ਹੈ। ਬਿਨ ਸ਼ਬਦ ਦੁੱਖ ਪਾਵਣਿਆ, ਜਿੰਨਾ ਚਿਰ ਤੱਕ ਉਹ ਗੁਰਬਾਣੀ ਨਾਲ ਨਹੀਂ ਜੁੜਿਆ ਅਤੇ ਗੁਰੂ ਦੇ ਬਖਸ਼ੇ ਨਾਮ ਦੀ ਕਮਾਈ ਨਹੀਂ ਕੀਤੀ, ਤੇ ਉਹਨਾਂ ਚਿਰ ਤੱਕ ਉਹ ਭਾਈ ਦੁੱਖ ਹੀ ਪਾਉਂਦਾ ਰਹਿੰਦਾ ਹੈ।
ਆਵਤ ਰੱਖੈ ਠਾਕ ਰਹਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਦੂਸਰੇ ਪਾਸੇ ਗੁਰਮੁਖ ਨੇ, ਤਾਵਤ ਰੱਖੈ ਠਾਕ ਰਹਾਏ, ਜਿਹੜਾ ਉਹਨਾਂ ਦਾ ਮਨ ਇੱਧਰ ਉੱਧਰ ਨੱਸਦਾ ਭੱਜਦਾ ਹੈ, ਤੇ ਉਹਨੂੰ ਉਹ ਰੱਖੈ ਆਪਣੇ ਕਾਬੂ ਵਿੱਚ ਰੱਖਦੇ ਨੇ, ਤੇ ਠਾਕ ਰਹਾਏ ਤੇ ਹਮੇਸ਼ਾ ਲਈ ਉਹਨੂੰ ਫਿਰ ਰੋਕੀ ਹੀ ਰੱਖਦੇ ਨੇ। ਕਿਉਂਕਿ ਕਈ ਵਾਰੀ ਮਨ ਦਾ ਸੁਭਾਵ ਹੈ ਜੀ, ਇੱਕ ਵਾਰੀ ਕੁਛ ਸਮੇਂ ਲਈ ਰੁਕ ਵੀ ਜਾਵੇ ਨਾ ਤੇ ਥੋੜ੍ਹੀ ਦੇਰ ਬਾਅਦ ਫਿਰ ਉਹ ਬਾਹਰ ਨੂੰ ਭੱਜਦੇ। ਸਾਡੇ ਮਨ ਦਾ ਸੁਭਾਵ ਬੜਾ ਚੰਚਲ ਹੈ, ਕਬਹੂੰ ਜੀਰਾ ਊਬ ਚੜ੍ਹਤ ਹੈ, ਕਬਹੂੰ ਜਾਏ ਪਿਆਲੇ, ਲੋਭੀ ਜੀਰਾ ਥਿਰਣਾ ਰਹਿਤ ਹੈ, ਚਾਰੇ ਕੁੰਟਾਂ ਭਾਲੇ। ਇਹ ਮਨ ਉੱਡਣ ਪੰਖੇ ਰੂਪ ਬਨਕਾ, ਜਿਵੇਂ ਕੋਈ ਜੰਗਲ ਦਾ ਪੰਛੀ ਹੁੰਦਾ, ਕਦੇ ਕਿਸੇ ਟਾਹਣੀ ਤੇ, ਕਦੇ ਕਿਸੇ ਫੁੱਲ ਤੇ, ਕਦੇ ਕਿਸੇ ਬਿਰਛ ਤੇ ਜਾ ਕੇ ਬੈਠ ਜਾਂਦਾ। ਇਹੀ ਹਾਲਤ ਸਾਡੇ ਮਨ ਦੀ ਹੈ, ਇਹ ਸੰਸਾਰ ਰੂਪੀ ਜੰਗਲ ਦੇ ਵਿੱਚ ਰਹਿੰਦਾ ਹੈ, ਕਦੇ ਕਿਸੇ ਟਾਹਣੀ ਤੇ, ਕਦੇ ਕਿਸੇ ਬਿਰਛ ਤੇ, ਕਦੇ ਕਿਸੇ ਪਦਾਰਥ ਦੇ ਉੱਤੇ ਜਾ ਕੇ ਟਿਕ ਜਾਂਦਾ ਹੈ ਤੇ ਕਦੇ ਵੀ ਸਥਿਰ ਨਹੀਂ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ, ਜਿਹੜੇ ਗੁਰਮੁਖ ਵਿਅਕਤੀ ਨੇ, ਤਾਵਤ ਰੱਖੈ ਠਾਕ ਰਹਾਏ, ਉਹ ਦੌੜਦੇ ਮਨ ਨੂੰ ਪਹਿਲਾਂ ਕੰਟਰੋਲ ਕਰਕੇ ਰੱਖਦੇ ਨੇ ਤੇ ਫਿਰ ਠਾਕ ਰਹਾਏ ਹਮੇਸ਼ਾ ਲਈ ਉਹਨੂੰ ਰੋਕੀ ਹੀ ਰੱਖਦੇ ਹਨ।
ਗੁਰ ਪ੍ਰਸਾਦੀ ਪਰਮ ਪਦ ਪਾਏ।
ਤੇ ਫਿਰ ਉਹ ਗੁਰਮੁਖ ਜਾਨ ਗੁਰੂ ਦੀ ਕਿਰਪਾ ਦੇ ਨਾਲ ਪਰਮ ਪਦਵੀ, ਜੋ ਕੇਵਲ ਮੁਕਤੀ ਹੈ, ਕੇਵਲ ਮੁਕਤੀ ਦਾ ਸਰੂਪ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਹਜ਼ੂਰ ਕਹਿੰਦੇ ਨੇ, ਉਹ ਗੁਰੂ ਦੀ ਕਿਰਪਾ ਦੇ ਨਾਲ ਉਹ ਪਰਮ ਪਦਵੀ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਹਨ।
ਸਤਿਗੁਰ ਆਪੇ ਮੇਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰ ਆਪੇ ਮੇਲ ਮਿਲਾਏ, ਫਿਰ ਸਤਿਗੁਰੂ ਉਹਨਾਂ ਗੁਰਮੁਖਾਂ ਨੂੰ ਕਿਰਪਾ ਕਰਕੇ ਆਪ ਹੀ ਆਪਣੇ ਮੇਲ ਦੇ ਵਿੱਚ ਮਿਲਾ ਲੈਂਦੇ ਨੇ। ਮਿਲ ਪ੍ਰੀਤਮ ਸੁਖ ਪਾਵਣਿਆ, ਅਤੇ ਫਿਰ ਉਹ ਪ੍ਰੀਤਮ ਸਤਿਗੁਰੂ ਨੂੰ ਮਿਲ ਕੇ ਸੁਖ ਪਾਵਣਿਆ, ਉਹ ਆਤਮਕ ਸੁਖ ਨੂੰ ਵੀ ਪ੍ਰਾਪਤ ਕਰ ਲੈਂਦੇ ਹਨ।
ਕੂੜ ਲਾਗੇ ਕੂੜੇ ਫਲ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇੱਕ ਐਸੇ ਵੀ ਮਨਮੁਖ ਲੋਕ ਨੇ ਜਿਹੜੇ ਝੂਠ ਦੇ ਨਾਲ ਹੀ ਲੱਗੇ ਹੋਏ ਨੇ, ਤੇ ਫਿਰ ਝੂਠ ਦੇ ਨਾਲ ਲੱਗ ਕੇ ਕੂੜੇ ਫਲ ਪਾਏ, ਉਹ ਝੂਠੇ ਹੀ ਫਲ ਪ੍ਰਾਪਤ ਕਰਦੇ ਨੇ। ਇਹਦਾ ਮਤਲਬ ਇਹ ਹੈ ਵੀ ਜਿਹੜੇ ਲੋਕ ਪਖੰਡ ਦੇ ਦਿਖਾਵੇ ਦੇ ਕੰਮ ਕਰਦੇ ਹਨ ਅਤੇ ਉਹਨਾਂ ਨੂੰ ਝੂਠਾ ਹੀ ਫਲ ਕੀ ਹੈ, ਕੋਈ ਦੁਨੀਆਂ ਦੀ ਵਡਿਆਈ, ਕੋਈ ਦੁਨੀਆਂ ਦਾ ਪਦਾਰਥ ਮਿਲ ਜਾਂਦਾ ਹੈ। ਇਉਂ ਜਿਹੜੇ ਝੂਠ ਦੇ ਵਿੱਚ ਲੱਗੇ ਨੇ ਉਹ ਝੂਠੇ ਹੀ ਫਲ ਪ੍ਰਾਪਤ ਕਰਦੇ ਹਨ।
ਦੂਜੇ ਪਾਏ ਬਿਰਥਾ ਜਨਮ ਗਵਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਹ ਦੂਜੇ ਪਾਏ ਦੂਜੇ ਭਾਵ ਦੇ ਵਿੱਚ ਲੱਗ ਕੇ ਬਿਰਥਾ ਜਨਮ ਗਵਾਏ, ਉਹ ਆਪਣੇ ਮਨੁੱਖਾ ਜਨਮ ਰੂਪ ਹੀਰੇ ਨੂੰ ਐਵੇਂ ਵਿਅਰਥ ਭੰਗ ਦੇ ਪਹਾੜੇ ਗਵਾ ਲੈਂਦੇ ਹਨ।
ਆਪ ਡੁੱਬੇ ਸਗਲੇ ਕੁਲ ਡੋਬੇ, ਕੂੜ ਬੋਲ ਬਿਖ ਖਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਮਨਮੁਖ ਲੋਕ ਨੇ ਆਪ ਡੁੱਬੇ, ਆਪ ਵੀ ਉਹ ਡੁੱਬੇ ਨੇ ਤੇ ਸਗਲੇ ਕੁਲ ਡੋਬੇ, ਉਹ ਸਾਰੀਆਂ ਕੁਲਾਂ ਨੂੰ ਵੀ ਡੋਬ ਦਿੰਦੇ ਨੇ। ਜਿੱਥੇ ਗੁਰਮੁਖ ਸੰਗੀ ਸਾਥੀ ਸਗਲ ਤਰਾਈ ਸੰਗੀਆਂ ਸਾਥੀਆਂ ਨੂੰ ਨਾਲ ਤਾਰ ਦਿੰਦੇ ਹਨ ਤੇ ਜਿਹੜੇ ਮਨਮੁਖ ਲੋਕ ਨੇ ਆਪ ਵੀ ਡੁੱਬਦੇ ਨੇ, ਦੂਸਰਿਆਂ ਨੂੰ ਵੀ ਡੋਬ ਦਿੰਦੇ ਨੇ। ਕੂੜ ਬੋਲ ਬਿਖ ਖਾਵਣਿਆ, ਕਿਉਂਕਿ ਉਹ ਝੂਠ ਬੋਲਦੇ ਨੇ ਤੇ ਝੂਠ ਬੋਲ ਬੋਲ ਕੇ ਬਿਖ ਖਾਵਣਿਆ, ਉਹ ਜ਼ਹਿਰ ਖਾਂਦੇ ਨੇ। ਇਹਦਾ ਮਤਲਬ ਇਹ ਹੈ ਅਸੀਂ ਝੂਠ ਬੋਲ ਕੇ ਜੋ ਵੀ ਪਦਾਰਥ ਲੈ ਕੇ ਖਾਂਦੇ ਹਾਂ ਉਹ ਸਾਡੇ ਲਈ ਜ਼ਹਿਰ ਹੈ ਅਤੇ ਹਰ ਆਦਮੀ ਦਾ ਸੁਭਾਅ ਐਸਾ ਬਣਿਆ ਹੋਇਆ ਹੈ ਅਤੇ ਫਿਰ ਉਹ ਝੂਠ ਤੇ ਬੋਲਦਾ ਹੀ ਬੋਲਦਾ। ਪਰ ਹਜ਼ੂਰ ਕਹਿੰਦੇ ਜਿਹੜਾ ਝੂਠ ਬੋਲ ਕੇ ਅਸੀਂ ਜੋ ਵੀ ਕੁਛ ਖਾਂਦੇ ਹਾਂ ਉਹ ਸਾਡੇ ਲਈ ਜ਼ਹਿਰ ਹੈ, ਉਹ ਝੂਠ ਬੋਲ ਬੋਲ ਕੇ ਜ਼ਹਿਰ ਖਾਂਦੇ ਨੇ, ਇਸੇ ਲਈ ਉਹ ਆਪ ਵੀ ਡੁੱਬਦੇ ਨੇ ਅਤੇ ਆਪਣੀਆਂ ਕੁਲਾਂ ਨੂੰ ਵੀ ਆਪਣੇ ਖਾਨਦਾਨਾਂ ਨੂੰ ਵੀ ਡੁੱਬ ਦਿੰਦੇ ਹਨ।
ਇਸ ਤਨ ਮਹਿ ਮਨ ਕੋ ਗੁਰਮੁਖ ਦੇਖੈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਬੜੀ ਇੱਕ ਸੂਖਮ ਵਿਚਾਰ ਸਾਨੂੰ ਦੱਸਣ ਲੱਗੇ ਹਨ। ਗੁਰਮੁਖੋ, ਇਹ ਜਿਹੜਾ ਤਨ ਭੌਤਿਕ ਸਰੀਰ ਹੈ ਇਹਦੇ ਵਿੱਚ ਇੱਕ ਮਨ ਵੀ ਹੈ। ਜਿਹੜਾ ਮਨ ਹੈ ਉਹ ਇਸ ਤਨ ਦੇ ਨਾਲੋਂ ਵੱਖਰੀ ਚੀਜ਼ ਹੈ। ਇਸ ਤਨ ਮੈਂ ਮਨ, ਇਸ ਤਨ ਦੇ ਅੰਦਰ ਹੀ ਪਾਈ ਮਨ ਹੈ। ਕੋ ਗੁਰਮੁਖ ਦੇਖਿਆ, ਪਰ ਕੋਈ ਵਿਰਲਾ ਗੁਰਮੁਖ ਹੀ ਉਸ ਨੂੰ ਦੇਖ ਸਕਦਾ ਹੈ। ਇਹਦਾ ਮਤਲਬ ਇਹ ਹੈ ਜਿਹੜਾ ਸਾਡੇ ਸਰੀਰ ਵਿੱਚ ਮਨ ਹੈ ਉਹ ਇਸ ਤਨ ਦੇ ਨਾਲੋਂ ਵੱਖਰਾ ਕਰਕੇ ਕੋਈ ਵਿਰਲਾ ਹੀ ਗੁਰਮੁਖ ਉਸ ਨੂੰ ਦੇਖ ਸਕਦਾ ਹੈ। ਨਹੀਂ ਤਾਂ ਹੁਣ ਸਾਨੂੰ ਤਾਂ ਪਤਾ ਵੀ ਨਹੀਂ ਲੱਗਦਾ ਤਨ ਕੀ ਹੈ ਅਤੇ ਮਨ ਕੀ ਹੈ। ਸਾਡੇ ਲਈ ਤਾਂ ਸਾਰਾ ਕੁਝ ਹੀ ਰਲ ਗੱਡ ਹੋਇਆ ਹੋਇਆ, ਅਸੀਂ ਸਰੀਰ ਨੂੰ ਹੀ ਮਨ ਅਤੇ ਮਨ ਨੂੰ ਹੀ ਤਨ ਸਮਝੀ ਬੈਠੇ ਹਾਂ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਇਹ ਸਰੀਰ ਵੱਖਰਾ ਹੈ, ਇਹ ਤਾਂ ਜੜ ਹੈ। ਇਹਦੇ ਵਿੱਚ ਮਨ ਇੱਕ ਐਸੀ ਚੀਜ਼ ਹੈ ਜੋ ਵਿਚਾਰ ਸ਼ਕਤੀ ਦਾ ਕੇਂਦਰ ਹੈ। ਇਸ ਮਨ ਦੇ ਬਾਰੇ ਵਿਦਾਂਤ ਮਤ ਵਾਲਿਆਂ ਨੇ ਲਿਖਿਆ ਹੈ, ਸੰਕਲਪੋ ਵਿਕਲਪੋ ਹੀ ਮਨ। ਜਿਹੜੀ ਸੰਕਲਪ ਅਤੇ ਵਿਕਲਪ ਪੈਦਾ ਕਰਨ ਵਾਲੀ ਬਿਰਤੀ ਉਹਨੂੰ ਮਨ ਕਹਿੰਦੇ ਨੇ। ਹੁਣ ਸਾਡੇ ਮਨ ਦੇ ਵਿੱਚ ਕੋਈ ਨਾ ਕੋਈ ਸੰਕਲਪ ਅਤੇ ਵਿਕਲਪ ਤਾਂ ਪੈਦਾ ਹੁੰਦਾ ਹੀ ਰਹਿੰਦਾ ਅਤੇ ਇਹਦੇ ਨਾਲ ਹੀ ਜਿਹੜੇ ਨਿਆਇ ਸ਼ਾਸਤਰ ਵਾਲੇ ਨੇ ਅਤੇ ਉਹਨਾਂ ਨੇ ਸੁੱਖ ਦੁੱਖ ਦੇ ਗਿਆਨ ਦੇ ਇੰਦਰੀਏ ਨੂੰ ਮਨ ਆਖਿਆ ਹੈ। ਭਾਵ ਜਿਸ ਦੇ ਨਾਲ ਸੁੱਖ ਦਾ ਅਤੇ ਦੁੱਖ ਦਾ ਸਾਨੂੰ ਗਿਆਨ ਹੋਵੇ ਉਹ ਹੈ ਮਨ। ਇਸ ਤਰ੍ਹਾਂ ਇਹ ਮਨ ਦੀ ਵਿਆਖਿਆ ਪੁਰਾਤਨ ਵਿਦਵਾਨਾਂ ਨੇ ਕੀਤੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਮਨ ਦੇ ਤਿੰਨ ਰੂਪ ਲਿਖੇ ਨੇ, ਇਹੋ ਮਨ ਸ਼ਕਤੀ, ਇਹੋ ਮਨ ਸੀਓ, ਇਹੋ ਮਨ ਪੰਚ ਤੱਤ ਕੋ ਜੀਓ, ਇਹ ਮਨ ਲੇ ਜੋ ਉਨ ਮਨ ਰਹੇ ਤੋ ਤੀਨ ਲੋਕੀ ਬਾਤਾਂ ਕਹੇ। ਇਹੋ ਮਨ ਸ਼ਕਤੀ, ਇਹ ਇੱਕ ਮਨ ਸ਼ਕਤੀ ਰੂਪ ਹੈ। ਭਾਵ ਜਿਹੜਾ ਮਾਇਆ ਦੇ ਨਾਲ ਜੁੜਿਆ ਹੋਇਆ ਮਨ ਹੈ, ਕਦੀ ਕਿਸੇ ਪਾਸੇ ਦੌੜਦਾ, ਕਦੀ ਕਿਸੇ ਪਾਸੇ ਦੌੜਦਾ ਹੈ। ਮਨ ਦੇ ਵਿੱਚ ਕਿੰਨੀ ਸ਼ਕਤੀ ਹੈ, ਇੱਥੇ ਬੈਠਿਆਂ ਬੈਠਿਆਂ ਪਤਾ ਨਹੀਂ ਕਿੱਥੇ ਕਿੱਥੇ ਉਡਾਰੀਆਂ ਮਾਰੇ ਆਉਂਦਾ। ਇਹਨੂੰ ਸ਼ਕਤੀ ਰੂਪੀ ਮਨ ਕਹਿੰਦੇ ਨੇ, ਜਿਹੜਾ ਇੱਧਰ ਉੱਧਰ ਭਟਕਦਾ ਹੀ ਰਹਿੰਦਾ, ਕਦੇ ਟਿਕਦਾ ਨਹੀਂ। ਇਹੋ ਮਨ ਸ਼ਕਤੀ, ਇਹੋ ਮਨ ਸੀਓ। ਹਜ਼ੂਰ ਕਹਿੰਦੇ ਬਈ ਇਹ ਜਿਹੜਾ ਮਨ ਹੈ ਇਹਦਾ ਦੂਸਰਾ ਰੂਪ ਸੀਓ ਦਾ ਅਰਥ ਹੈ ਸ਼ਿਵ ਰੂਪ ਵੀ ਹੈ। ਭਾਵ ਇੱਕ ਤਾਂ ਸ਼ਕਤੀ ਰੂਪ ਮਨ ਹੈ ਜਿਹੜਾ ਮਾਇਆ ਦੇ ਨਾਲ ਜੁੜਿਆ ਹੋਇਆ ਮਨ, ਉਹ ਸ਼ਕਤੀ ਰੂਪ ਹੈ। ਅਤੇ ਜਦੋਂ ਇਹੀ ਮਨ ਉਸ ਅਕਾਲ ਪੁਰਖ ਦੇ ਨਾਲ ਜੁੜ ਜਾਵੇ ਤਾਂ ਫਿਰ ਇਹ ਸ਼ਿਵ ਰੂਪ ਹੋ ਜਾਂਦਾ। ਜਿਵੇਂ ਹਜ਼ੂਰ ਨੇ ਬਾਣੀ ਵਿੱਚ ਇਸ ਮਨ ਨੂੰ ਸਿੱਖਿਆ ਬਖਸ਼ੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹਰ ਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਨ। ਇਹ ਮਨ ਦਾ ਸ਼ਿਵ ਰੂਪ ਹੈ। ਇਹੋ ਮਨ ਸ਼ਕਤੀ, ਇਹੋ ਮਨ ਸੀਓ, ਇਹੋ ਮਨ ਪੰਚ ਤੱਤ ਕੋ ਜੀਓ। ਇਹ ਜਿਹੜਾ ਮਨ ਹੈ ਇਹ ਪੰਜਾਂ ਤੱਤਾਂ ਦਾ ਵੀ ਜੀਵ ਹੈ, ਕਿਉਂਕਿ ਇਹ ਜਿਹੜੀ ਮਨ ਦੀ ਪੈਦਾਇਸ਼ ਹੈ ਇਹ ਪੰਜ ਸੂਖਮ ਤੱਤਾਂ ਤੋਂ ਪੈਦਾ ਹੋਈ ਹੈ। ਇਹਦੇ ਬਾਰੇ ਧਰਮ ਗ੍ਰੰਥਾਂ ਦਾ ਮਤ ਹੈ, ਸਤੋ ਅੰਸ ਭੂਤਨ ਕੀ ਜੋ ਹੈ ਤਾਂ ਤੇ ਅੰਤਹ ਕਰਨ ਪਇਓ ਹੈ। ਜਿਹੜੀ ਪੰਜਾਂ ਤੱਤਾਂ ਦੀ ਸਤੋ ਗੁਣ ਅੰਸ ਹੈ, ਸ਼ੁੱਧ ਅੰਸ ਹੈ, ਉਸ ਤੋਂ ਸਾਡਾ ਮਨ ਬਣਿਆ, ਅਤੇ ਜਿਹੜੀ ਰਜੋ ਗੁਣ ਅੰਸ ਹੈ ਉਹ ਤੋਂ ਸਾਡੇ ਇੰਦਰੀਏ ਬਣੇ ਨੇ, ਅਤੇ ਜਿਹੜੀ ਤਮੋ ਗੁਣ ਅੰਸ ਹੈ ਉਹ ਤੋਂ ਸਾਡਾ ਭੌਤਿਕ ਸਰੀਰ ਬਣਿਆ। ਇਸ ਢੰਗ ਦੇ ਨਾਲ ਇਹ ਜਿਹੜਾ ਮਨ ਹੈ ਨਾ, ਇਹਦੇ ਤਿੰਨ ਰੂਪ ਗੁਰੂ ਮਹਾਰਾਜ ਨੇ ਲਿਖੇ ਨੇ, ਪਰ ਹਜ਼ੂਰ ਕਹਿੰਦੇ ਇਹ ਮਨ ਲੇ ਜੋ ਉਨਮਨ ਰਹੇ। ਜਿਹੜਾ ਇਸ ਮਨ ਨੂੰ ਆਪਣੇ ਵਸ ਵਿੱਚ ਲੈ ਕੇ, ਉਨਮਨ ਦਾ ਅਰਥ ਹੈ ਜਿੱਥੇ ਮਨ ਦਾ ਅਭਾਵ ਹੋ ਜਾਂਦਾ, ਮਨ ਦੇ ਸਾਰੇ ਫੁਰਨੇ ਮਿਟ ਜਾਂਦੇ ਨੇ, ਉਹ ਹੈ ਉਨਮਨ ਅਵਸਥਾ। ਉਸ ਨੂੰ ਤੁਰਿਆ ਅਵਸਥਾ ਵੀ, ਅਫੁਰ ਅਵਸਥਾ ਵੀ ਆਖਿਆ ਜਾਂਦਾ। ਜਦੋਂ ਇਸ ਮਨ ਨੂੰ ਉਸ ਉਨਮਨ ਅਫੁਰ ਅਵਸਥਾ ਦੇ ਵਿੱਚ ਟਿਕਾ ਲਈਏ, ਤਾਂ ਫਿਰ ਹਜ਼ੂਰ ਕਹਿੰਦੇ ਨੇ ਇਸ ਮਨ ਨੂੰ ਇੰਨਾ ਗਿਆਨ ਅਤੇ ਸਰਬੱਤਤਾ ਮਿਲ ਜਾਂਦੀ ਹੈ, ਤਾਂ ਉਹ ਤੀਨ ਲੋਕ ਹੀ ਬਾਤਾਂ ਕਹੇ, ਫਿਰ ਤਿੰਨੇ ਲੋਕਾਂ ਦੀਆਂ ਗੱਲਾਂ ਦੱਸਣ ਲੱਗ ਜਾਂਦੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਤਾਂ ਹੁਣ ਇਸ ਮਨ ਦੇ ਰੂਪ ਨੂੰ ਸਮਝਦੇ ਕੁਛ ਨਹੀਂ। ਹਜ਼ੂਰ ਕਹਿੰਦੇ ਇਸ ਤਨ ਮੈਂ ਮਨ ਕੋ ਗੁਰਮੁਖ ਦੇਖਿਆ। ਇਸ ਤਨ ਦੇ ਵਿੱਚ ਜੋ ਮਨ ਦਾ ਅਸਲੀ ਰੂਪ ਹੈ ਉਹਨੂੰ ਕੋਈ ਵਿਰਲਾ ਹੀ ਗੁਰਮੁਖ ਦੇਖਦਾ ਹੈ।
ਭਗਤ ਜਾਹਾਂ ਮੈਂ ਸੁਖ ਹੈ।
ਮਨ ਦੇ ਸਹੀ ਰੂਪ ਦਾ ਕਦੋਂ ਪਤਾ ਲੱਗਦਾ ਹੈ? ਹਜ਼ੂਰ ਕਹਿੰਦੇ ਜਦੋਂ ਪਾਈ ਕੋਈ ਪਾਏ ਭਗਤ, ਪ੍ਰੇਮਾ ਭਗਤੀ ਕਰਕੇ ਜਦੋਂ ਕੋਈ ਗੁਰਸਿੱਖ ਮਾਈ ਪਾਈ ਹਉਮੈ ਸੁਖ ਹੈ, ਅਤੇ ਇਹ ਜਿਹੜੀ ਹਉਮੈ ਨੂੰ ਸੁਖ ਹੈ ਦਾ ਅਰਥ ਸੁਕਾ ਦੇਵੇ, ਕਿਉਂਕਿ ਜਿਹੜੀ ਸਾਡੀ ਹਉਮੈ ਹੈ ਨਾ, ਇਹ ਇੱਕ ਐਸੀ ਸਲਾਬ ਹੈ, ਇਹ ਇੱਕ ਐਸੀ ਸਾਡੇ ਮਨ ਨੂੰ ਜੰਗਾਲ ਲੱਗੀ ਹੋਈ ਹੈ ਜਿਹਦੇ ਕਾਰਨ ਅਸੀਂ ਆਪਣੇ ਸਹੀ ਰੂਪ ਨੂੰ ਪਛਾਣ ਨਹੀਂ ਸਕਦੇ। ਇਸੇ ਲਈ ਹਜ਼ੂਰ ਕਹਿੰਦੇ ਜਦੋਂ ਕੋਈ ਪ੍ਰੇਮਾ ਭਗਤੀ ਕਰਕੇ ਇਸ ਹਉਮੈ ਨੂੰ ਸੋਖ ਦੇਵੇ, ਇਸ ਹਉਮੈ ਦੀ ਸਲਾਬ ਨੂੰ, ਇਸ ਹਉਮੈ ਦੇ ਜੰਗਾਲ ਨੂੰ ਲਾਹ ਦੇਵੇ, ਤੇ ਫਿਰ ਹੀ ਸਾਨੂੰ ਪਾਈ ਅਸਲੀ ਮਨ ਦੇ ਸਰੂਪ ਦਾ ਪਤਾ ਲੱਗ ਸਕਦਾ ਹੈ।
ਸਿੱਧ ਸਾਧਕ ਮੋਨ ਧਾਰੀ ਰਹੇ ਲਿਵ ਲਾਏ, ਤਿਨ ਭੀ ਤਨ ਮੈਂ ਮਨ ਨਾ ਦਿਖਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਈ ਕੱਲੇ ਆਮ ਸਾਧਾਰਨ ਮਨੁੱਖ ਦੀ ਗੱਲ ਨਹੀਂ, ਜਿਹੜੇ ਸਿੱਧ ਬੜੇ ਬੜੇ ਸ਼ਕਤੀਆਂ ਵਾਲੇ, ਰਿੱਧੀਆਂ ਸਿੱਧੀਆਂ ਵਾਲੇ ਲੋਕ ਨੇ, ਅਤੇ ਸਾਧਕ ਦਾਰਥ ਹੈ ਜਿਹੜੇ ਸਾਧਨ ਕਰਨ ਵਾਲੇ ਨੇ, ਅਤੇ ਮੋਨ ਧਾਰੀ ਜਿਹੜੇ ਪਾਈ ਮੋਨ ਧਾਰਨ ਕਰਕੇ ਸਮਾਧੀਆਂ ਵਿੱਚ ਬੈਠੇ ਰਹਿੰਦੇ ਨੇ, ਉਹ ਵੀ ਲਿਵ ਲਾਈ ਬੈਠੇ ਨੇ। ਸਿੱਧ ਸਾਧਕ ਮੋਨ ਧਾਰੀ ਰਹੇ ਲਿਵ ਲਾਈ, ਜਿੰਨੇ ਸਿੱਧ ਨੇ ਸਾਧਕ ਨੇ ਅਤੇ ਮੋਨ ਧਾਰੀ ਮੋਨੀ ਲੋਕ ਨੇ, ਉਹ ਵੀ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਮਾਧੀ ਵਿੱਚ ਤਾਂ ਬੈਠੇ ਹੋਏ ਨੇ। ਤਿੰਨ ਵੀ ਤਨ ਮੈਂ ਮਨ ਨਾ ਦਿਖਾਵਣੇ, ਪਰ ਉਹਨਾਂ ਨੇ ਵੀ ਇਸ ਤਨ ਸਰੀਰ ਦੇ ਅੰਦਰ ਜਿਹੜਾ ਮਨ ਦਾ ਅਸਲੀ ਰੂਪ ਹੈ ਨਾ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਹ ਮਨ ਦੇ ਅਸਲੀ ਰੂਪ ਨੂੰ ਪਾਏ ਉਹ ਵੀ ਨਹੀਂ ਦੇਖ ਸਕਦੇ।
ਆਪ ਕਰਾਏ ਕਰਤਾ ਸੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖਾਂ ਦੀ ਦ੍ਰਿਸ਼ਟੀ ਵਿੱਚ ਉਹ ਕਰਤਾ ਪੁਰਖ ਵਾਹਿਗੁਰੂ ਭਾਈ ਆਪ ਹੀ ਸਭ ਕੁਛ ਕਰਦਾ ਕਰਾਉਂਦਾ ਹੈ।
ਹੋਰ ਕੇ ਕਰੇ ਕੀਤੇ ਕਿਆ ਹੋਈ।
ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੇ ਕਰੇ, ਹੋਰ ਕੋਈ ਕੀ ਕਰ ਸਕਦਾ ਹੈ? ਕੀਤਾ ਕਿਆ ਹੋਈ, ਕਿਸੇ ਦੇ ਕੀਤਿਆਂ ਕੀ ਹੋ ਸਕਦਾ? ਕੁਝ ਵੀ ਨਹੀਂ ਹੋ ਸਕਦਾ। ਇਹਦਾ ਮਤਲਬ ਇਹ ਆ ਵੀ ਜੋ ਵੀ ਕੁਛ ਕਰਦਾ ਕਰਾਉਂਦਾ ਗੁਰਮੁਖ ਇਹ ਸਮਝਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਹੀ ਕਰਦਾ ਕਰਾਉਂਦਾ, ਕਿਉਂਕਿ ਸਾਡਾ ਆਪਣਾ ਸਰੀਰ ਤੇ ਜੜ ਹੈ, ਇਹ ਤੇ ਕੁਛ ਵੀ ਕਰਨ ਜੋਗਾ ਨਹੀਂ। ਤੇ ਜਿਹੜੀ ਚੇਤਨ ਸੱਤਾ ਹੈ, ਜੀਵ ਸ਼ਕਤੀ, ਉਹ ਵਾਹਿਗੁਰੂ ਪਰਮੇਸ਼ਰ ਦੀ ਪੈਦਾ ਕੀਤੀ ਹੋਈ ਹੈ, ਜਿਹਦੇ ਨਾਲ ਅਸੀਂ ਸਾਰਾ ਕੁਛ ਕਰਵਾ ਰਹੇ ਹਾਂ। ਹਜ਼ੂਰ ਕਹਿੰਦੇ ਜੋ ਵੀ ਕੁਛ ਕਰਦਾ ਪੁਰਖ ਵਾਹਿਗੁਰੂ ਕਰਦਾ ਉਹੀ ਹੁੰਦਾ ਹੈ, ਹੋਰ ਕੀ ਕਰੇ? ਉਸ ਤੋਂ ਬਿਨਾਂ ਹੋਰ ਕੋਈ ਆਦਮੀ ਕੀ ਕਰ ਸਕਦਾ ਹੈ? ਅਤੇ ਕਿਸੇ ਦੇ ਕੀਤਿਆਂ ਹੋ ਵੀ ਕੀ ਸਕਦਾ? ਕੁਝ ਵੀ ਨਹੀਂ ਹੋ ਸਕਦਾ। ਇਸ ਲਈ ਗੁਰਮੁਖ ਹਮੇਸ਼ਾ ਲਈ ਵਾਹਿਗੁਰੂ ਪਰਮੇਸ਼ਰ 'ਤੇ ਹੀ ਆਪਣੀ ਨਿਗਾਹ ਤੇ ਆਪਣੀ ਦ੍ਰਿਸ਼ਟੀ ਜੋੜੀ ਰੱਖਦੇ ਹਨ।
ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਮੋ ਮਨ ਵਸਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੀ ਗੁਰਮੁਖਾਂ ਦੀ ਦ੍ਰਿਸ਼ਟੀ ਹੁੰਦੀ ਹੈ ਨਾ ਉਹ ਹੁੰਦੀ ਹੈ ਸਿੰਘ ਦ੍ਰਿਸ਼ਟੀ। ਸਿੰਘ ਕਹਿੰਦੇ ਨੇ ਸ਼ੇਰ ਨੂੰ। ਜਿਹੜਾ ਸ਼ੇਰ ਹੈ ਉਹਦੀ ਦ੍ਰਿਸ਼ਟੀ ਇਹ ਹੁੰਦੀ ਹੈ ਜੇ ਕੋਈ ਉਹਦੇ ਉੱਤੇ ਕੋਈ ਵਾਰ ਕਰਦਾ ਹੈ ਤੇ ਉਹ ਵਾਰ ਕਰਨ ਵਾਲੇ ਤੇ ਨਿਗਾਹ ਰੱਖਦਾ ਬਈ ਮੇਰੇ ਉੱਤੇ ਕੌਣ ਅਟੈਕ ਕਰ ਰਿਹਾ ਹੈ, ਔਰ ਉਹਦੇ ਉੱਤੇ ਜਾ ਕੇ ਉਹ ਵੀ ਝਪਟਦਾ। ਸ਼ੇਰ ਦੀ ਦ੍ਰਿਸ਼ਟੀ ਹੁੰਦੀ ਹੈ ਉਹ ਮਾਰਨ ਵਾਲੇ ਵੱਲ ਦੇਖਦਾ, ਤੇ ਦੂਸਰੀ ਹੁੰਦੀ ਹੈ ਕੂਕਰ ਦ੍ਰਿਸ਼ਟੀ। ਕੂਕਰ ਕਹਿੰਦੇ ਨੇ ਕੁੱਤੇ ਨੂੰ। ਕੁੱਤੇ ਦੀ ਦ੍ਰਿਸ਼ਟੀ ਇਹ ਹੁੰਦੀ ਹੈ ਵੀ ਉਹ ਮਾਰਨ ਵਾਲੇ ਨੂੰ ਨਹੀਂ ਦੇਖਦਾ, ਤੇ ਜਿਹੜੀ ਚੀਜ਼ ਉਹਨੂੰ ਮਾਰੀ ਜਾਂਦੀ ਹੈ ਨਾ, ਜੇ ਉਹਨੂੰ ਸੋਟੀ ਮਾਰੋ ਸੋਟੀ ਨੂੰ ਵੱਢਣ ਲੱਗ ਪੈਂਦਾ, ਜੇ ਕੋਈ ਉਹਦੇ ਵੱਲ ਰੋੜਾ ਸੁੱਟੋ ਤੇ ਉਹਨੂੰ ਉਹ ਪਕੜਨ ਲੱਗ ਜਾਂਦਾ। ਇਹ ਕੁੱਕਰ ਦ੍ਰਿਸ਼ਟੀ ਹੁੰਦੀ ਹੈ। ਅਤੇ ਜਿਹੜੇ ਗੁਰਮੁਖ ਨੇ ਉਹ ਤਾਂ ਸ਼ੇਰ ਦ੍ਰਿਸ਼ਟੀ ਵਾਂਗੂ ਜੋ ਪਿੱਛੇ ਕਰਨ ਕਰਾਉਣ ਵਾਲਾ ਵਾਹਿਗੁਰੂ ਹੈ ਉਹ ਤਾਂ ਉਹਦੇ ਉੱਤੇ ਟੇਕ ਰੱਖਦੇ ਨੇ, ਅਤੇ ਜਿਹੜੇ ਮਨਮੁੱਖ ਨੇ ਜਿਹੜੇ ਰਸਤੇ ਵਿੱਚ ਕੋਈ ਨਾ ਕੋਈ ਬਹਾਨੇ ਬਣ ਜਾਂਦੇ ਨੇ ਉਹਨਾਂ ਦੀ ਕੁੱਕਰ ਦ੍ਰਿਸ਼ਟੀ ਹੁੰਦੀ ਹੈ, ਅਤੇ ਫਿਰ ਉਹ ਉਹਨਾਂ ਨੂੰ ਦੋਸ਼ ਦੇਣ ਲੱਗ ਜਾਂਦੇ ਨੇ, ਆਹ ਕੰਮ ਫਲਾਨੇ ਨੇ ਸਾਡਾ ਖਰਾਬ ਕਰ ਦਿੱਤਾ ਅਤੇ ਇਹ ਫਲਾਨਾ ਕੰਮ ਫਲਾਨੇ ਨੇ ਅਮਕੇ ਨੇ ਖਰਾਬ ਕਰ ਦਿੱਤਾ। ਪਰ ਜਿਹੜੇ ਗੁਰਮੁਖ ਨੇ ਉਹ ਕਹਿੰਦੇ ਨਹੀਂ, ਜੋ ਕਰਦਾ ਕਰਾਉਂਦਾ ਵਾਹਿਗੁਰੂ ਪਰਮੇਸ਼ਰੀ ਹੈ, ਕੀਤਾ ਕਰਨਾ ਸਰਬ ਰਜਾਈ ਕਿਸ ਕੀਤਾ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ ਜਿਉਂ ਹਰ ਪਾਵੇ ਤਿਉਂ ਰੱਖੀਐ, ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜ਼ੋਰ ਨਾਹੀਂ ਜੇ ਕਿਛ ਕਰ ਹਮ ਸਕੇ ਹੈ, ਜਿਉਂ ਪਾਵੇ ਤਿਵੈ ਬਖਸ਼। ਇਹ ਗੁਰਮੁਖਾਂ ਦੀ ਅਵਸਥਾ ਹੁੰਦੀ ਹੈ। ਹਜ਼ੂਰ ਕਹਿੰਦੇ ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਾਮੋ ਮਨ ਵਸਾਵਣੇ ਆ। ਹਜ਼ੂਰ ਕਹਿੰਦੇ ਭਾਈ ਜਿਸਨੂੰ ਅਕਾਲ ਪੁਰਖ ਵਾਹਿਗੁਰੂ ਨਾਮ ਦਿੰਦਾ ਹੈ ਤੇ ਉਹੀ ਉਸਨੂੰ ਪ੍ਰਾਪਤ ਕਰਦਾ ਹੈ। ਨਾਮ ਦੀ ਦਾਤ ਵਾਹਿਗੁਰੂ ਦੇ ਆਪਣੇ ਹੱਥ ਵਿੱਚ ਹੈ, ਹੋਰ ਦਾਤਾਂ ਤੇ ਹੋਰ ਥਾਵਾਂ ਤੋਂ ਮਿਲ ਸਕਦੀਆਂ, ਪਰ ਨਾਮ ਦੀ ਦਾਤ ਉਸ ਅਕਾਲ ਪੁਰਖ ਤੋਂ ਹੀ ਮਿਲ ਸਕਦੀ ਹੈ। ਹਜ਼ੂਰ ਕਹਿੰਦੇ ਜਿਸਨੂੰ ਉਹ ਅਕਾਲ ਪੁਰਖ ਵਾਹਿਗੁਰੂ ਨਾਮ ਦਿੰਦਾ ਤੇ ਉਹੀ ਲੈਂਦਾ ਹੈ, ਨਾਮੋ ਮਨ ਵਸਾਵਣੇ ਆ, ਅਤੇ ਭਾਈ ਫਿਰ ਉਹ ਉਸ ਨਾਮ ਨੂੰ ਲੈ ਕੇ ਆਪਣੇ ਮਨ ਦੇ ਵਿੱਚ ਵਸਾ ਲੈਂਦਾ, ਅਤੇ ਜਦੋਂ ਨਾਮ ਕਿਸੇ ਦੇ ਮਨ ਦੇ ਵਿੱਚ ਵਸ ਜਾਵੇ ਤਾਂ ਫਿਰ ਉਹਦਾ ਮਨ ਪਵਿੱਤਰ ਹੋ ਜਾਂਦਾ ਹੈ, ਅਤੇ ਜਦੋਂ ਮਨ ਪਵਿੱਤਰ ਹੋ ਜਾਵੇ ਉਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਹੋ ਜਾਂਦੇ ਨੇ, ਅਤੇ ਇਸ ਗੁਫਾ ਮੈਂ ਅਖੁੱਟ ਭੰਡਾਰਾ ਉਹਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਅਤੇ ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਆਪ ਕਰਾਏ ਕਰਤਾ ਸੋਈ ਹੋਰ ਕੇ ਕਰੇ ਕੀਤੇ ਕਿਆ ਹੋਈ, ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਾਮੋ ਮਨ ਵਸਾਵਣਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।